ਸ੍ਰੀ ਵਾਹਿਗੁਰੂ ਸਾਹਿਬ ਜੀ ਆਨੰਦ ਗੁਣ ਨਿਦਾਨ ਗੁਰੂ ਗਰੀਬ ਨਿਵਾਜ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਕਵਣ 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 ਗੁਣ ਕਹੀਐ ਕਵਣ 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 ਗੁਣ ਕਹੀਐ ਅੰਤ ਨਹੀਂ ਕਛ ਪਾਰੈ ਲਾਖ 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 ਕਈ ਕੋਰੈ ਕੋ ਹੈ ਐਸੋ ਵਿਚਾਰੈ ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਾਰੈ ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਦੀ ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਦੀ
ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਦੀ ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਜੀ
ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਦੀ ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਦੀ
ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਜੀ ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਜੀ
ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ
ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ
ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ
ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ ਆਪ ਮੁਕਤ ਮੋਹਿ ਤਾਰੈ ਦੀ
ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਦੀ ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਦੀ
ਐਸੇ ਗੁਰ ਕਾ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਜੀ ਐਸੇ ਗੁਰ ਕਾ ਬਲ ਬਲ ਜਾਈਐ
ਆਪ ਮੁਕਤ ਮੋਹਿ ਤਾਰੈ ਦੀ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਸੰਧਿਆ ਦੀ ਦੀਵਾਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ ਬੜੇ ਲੰਮੇ ਸਮੇਂ ਤੋਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਗੁਰੂ ਕੇ ਲੇਖੇ ਵਿੱਚ ਲਾ ਰਹੇ ਹੋ ਦਸਾਂ ਤੋਂ ਪਹਿਲਾਂ ਆਪ ਜੀ ਨੇ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਤਿੰਨਾਂ ਦੇ ਪਾਸੋਂ ਸਤਿਗੁਰੂ ਮਹਾਰਾਜ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਬੜੇ ਪਿਆਰ ਸਤ ਸਰਵਣ ਕਰ ਰਹੇ ਸੀ ਉਪਰੰਤ ਗੁਰੂ ਕੇ ਇਤਿਹਾਸ ਸਰਵਣ ਕਰਨ ਵਾਸਤੇ ਸੰਗਤ ਦੇ ਰੂਪ ਦੇ ਵਿੱਚ ਜੁੜ ਕਰਕੇ ਬੈਠੇ ਹੋ ਸਾਧ ਸੰਗਤ ਜੀ ਧੰਨ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਦਰਬਾਰ ਜਿਹੜਾ ਵੀ ਸੇਵਕ ਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਹੈ, ਗੁਰੂ ਕੇ ਬਚਨਾਂ ਨੂੰ ਕਮਾਉਂਦਾ ਹੈ, ਗੁਰੂ ਕੇ ਬਚਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਂਦਾ, ਉਹਨਾਂ ਦੀ ਪੈਰ ਸਤਿਗੁਰੂ ਜੀ ਆਪ ਰੱਖਦੇ ਹਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਜਿਨ੍ਹਾਂ ਨੇ ਪਹਿਲਾਂ ਗੁਰੂ ਦੇ ਬਚਨਾਂ ਨੂੰ ਸੁਣ ਲਿਆ, ਫਿਰ ਗੁਰੂ ਦੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਕਰਕੇ ਗੁਰੂ ਦੇ ਬਚਨਾਂ ਨੂੰ ਮੰਨਿਆ, ਮਨ ਦੇ ਵਿੱਚ ਸਤਿਗੁਰਾਂ ਦਾ ਭੈ ਰੱਖਿਆ, ਮਨ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਨਾਲ ਪ੍ਰੇਮਾ ਭਗਤੀ ਰੱਖੀ, ਉਹਨਾਂ ਦੀ ਜਿਹੜੀ ਪੈਰ ਵਾਹਿਗੁਰੂ ਜੀ ਆਪ ਸਵਾਰਦੇ ਹਨ। ਜਿਵੇਂ ਆਪਾਂ ਪਿਛਲੇ ਸਮੇਂ ਵਿੱਚ ਵਿਚਾਰ ਕਰਦੇ ਹਾਂ, ਸਾਧ ਸੰਗਤ ਜੀ ਦੇਵੀ ਚੰਦ ਭੀਮ ਚੰਦ ਕਹਿਲੂਰੀਏ ਦਾ ਵਜ਼ੀਰ ਸੀ। ਦੇਵੀ ਚੰਦ ਨੂੰ ਕਹਿਣ ਲੱਗਾ, ਦੇਵੀ ਚੰਦਾ ਮੈਨੂੰ ਦੱਸ ਮੈਂ ਕਿਹੜੇ ਤਰੀਕੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਤੇ ਹੱਲਾ ਕਰਾਂ, ਗੁਰੂ ਕਲਗੀਧਰ ਪਾਤਸ਼ਾਹ ਨੂੰ ਮੈਂ ਜਿੱਤ ਸਕਾਂ, ਜਿਹੜੀਆਂ ਸਤਿਗੁਰਾਂ ਦੇ ਕੋਲ ਕੀਮਤੀ ਵਸਤੂਆਂ ਨੇ ਉਹ ਸਾਰੀਆਂ ਖੋਹ ਕੇ ਮੈਂ ਆਪਣੇ ਰਾਜ ਵਿੱਚ ਲੈ ਕੇ ਆਵਾਂ। ਜਿਹੜਾ ਦੇਵੀ ਚੰਦ ਸੀ ਇਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਸ਼ਰਧਾਲੂ ਸੀ, ਸਤਿਗੁਰਾਂ ਦੇ ਚਰਨਾਂ ਦੇ ਨਾਲ ਪਿਆਰ ਕਰਨ ਵਾਲਾ ਸੀ, ਅੰਦਰੋਂ ਪਿਆਰ ਕਰਦਾ ਸੀ। ਅੱਜ ਸਾਡੇ ਕੋਲ ਜਿਹੜੀ ਸਿੱਖੀ ਹੈ ਦੋ ਪ੍ਰਕਾਰ ਦੀ ਹੈ, ਇੱਕ ਵਿਖਾਵੇ ਦੀ ਸਿੱਖੀ ਹੈ, ਇੱਕ ਭਾਵਨਾ ਦੀ ਸਿੱਖੀ ਹੈ। ਵਿਖਾਵੇ ਦੀ ਸਿੱਖੀ ਆਪਾਂ ਉਸ ਨੂੰ ਕਹਿੰਦੇ ਹਾਂ ਜਿਹੜੇ ਉਤੋਂ ਵਿਖਾਵਾ ਕਰਦੇ ਨੇ ਪਰ ਹਿਰਦੇ ਵਿੱਚ ਪਿਆਰ ਨਹੀਂ ਹੁੰਦਾ, ਉਪਰੋਂ ਅਸੀਂ ਚੰਗੇ ਹੋਣ ਦਾ ਵਿਖਾਵਾ ਕਰਦੇ ਹਾਂ, ਆਪਣੇ ਆਪ ਨੂੰ ਚੰਗੇ ਹੋਣ ਦਾ ਵਿਖਾਵਾ ਤੇ ਕਰਦੇ ਹਾਂ, ਪਰ ਜਿਹੜੀ ਅੰਦਰਲੀ ਭਾਵਨਾ ਹੈ ਉਹ ਅੰਦਰੋਂ ਗੁਰੂ ਦੇ ਨਾਲ ਨਹੀਂ ਜੁੜੀ ਹੁੰਦੀ, ਉਹ ਮਨਮਤੀਆਂ ਕਰਦੀ ਹੈ। ਇੱਕ ਉਹ ਗੁਰੂ ਕੇ ਪਿਆਰੇ ਹੁੰਦੇ ਨੇ ਜਿਹੜੇ ਅੰਦਰੋਂ ਗੁਰੂ ਦੇ ਬਚਨਾਂ ਦੇ ਅਨੁਸਾਰ ਚੱਲਦੇ ਨੇ, ਅੰਦਰੋਂ ਗੁਰਮੁਖ ਹੁੰਦੇ ਨੇ। ਜਿਹੜਾ ਦੇਵੀ ਚੰਦ ਸੀ ਇਹ ਅੰਦਰੋਂ ਗੁਰੂ ਦੇ ਨਾਲ ਜੁੜਿਆ ਹੋਇਆ, ਇਹਨੇ ਆਖਿਆ ਭੀਮ ਚੰਦ ਕਹਿਲੂਰੀਆ ਤੂੰ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਿਸੇ ਕੀਮਤ ਤੇ ਜਿੱਤ ਨਹੀਂ ਸਕਦਾ, ਜੇ ਮੇਰੀ ਮੰਨਦੇ ਹੋ ਚੜ੍ਹਾਈ ਨਾ ਕਰੋ। ਭੀਮ ਚੰਦ ਕਹਿਲੂਰੀਏ ਨੂੰ ਇਹ ਗੱਲਾਂ ਚੰਗੀਆਂ ਨਾ ਲੱਗੀਆਂ। ਸਿਆਣੇ ਕਹਿੰਦੇ ਨੇ ਕਿਸੇ ਮੂਰਖ ਨੂੰ ਚੰਗੀ ਸਲਾਹ ਦੇਣੀ ਵੀ ਕਈ ਵਾਰ ਮਾੜੀ ਹੁੰਦੀ ਹੈ। ਕਹਿੰਦੇ ਇੱਕ ਵਾਰ ਸਾਧ ਸੰਗਤਰੀ ਬਰਸਾਤ ਦਾ ਸਮਾਂ ਸੀ ਤੇ ਇੱਕ ਬਿਜੜਾ ਜਿਹਨੇ ਦਰਖਤ ਦੇ ਉੱਤੇ ਆਪਣਾ ਘਰ ਬਣਾਇਆ ਹੋਇਆ ਤੇ ਆਪਣੇ ਆਲਣ ਦੇ ਵਿੱਚ ਟੈਕਦਾ ਹੋਇਆ, ਲਾਗੇ ਇੱਕ ਬਾਂਦਰ ਸੀ। ਬਾਂਦਰ ਨੂੰ ਸਲਾਹ ਦਿੱਤੀ, ਕਹਿਣ ਲੱਗਾ ਬਾਂਦਰ ਭਾਈ ਵੇਖ ਰੱਬ ਨੇ ਤੈਨੂੰ ਬੰਦਿਆਂ ਵਰਗਾ ਸਰੀਰ ਦਿੱਤਾ, ਬੰਦਿਆਂ ਵਰਗੇ ਪੈਰ ਦਿੱਤੇ ਨੇ, ਬੰਦਿਆਂ ਵਰਗੇ ਹੱਥ ਦਿੱਤੇ ਨੇ, ਤੂੰ ਬਰਸਾਤ ਦੇ ਵਿੱਚ ਭਿੱਜਦਾ ਫਿਰਦਾ ਦੁਖੀ ਹੁੰਦੇ, ਜੇ ਤੂੰ ਹਿੰਮਤ ਕਰੇ ਜੇ ਥੋੜੀ ਜਿਹੀ ਮਿਹਨਤ ਕਰੇ ਆਪਣੇ ਰਹਿਣ ਵਾਸਤੇ ਕੋਈ ਛੱਤ ਪਾ ਲਵੇਂ, ਆਪਣੇ ਰਹਿਣ ਵਾਸਤੇ ਤੂੰ ਕੋਈ ਘਰ ਹੀ ਬਣਾ ਲਵੇਂ, ਵੇਖ ਰੱਬ ਨੇ ਮੈਨੂੰ ਹੱਥ ਮਨੀ ਦਿੱਤੇ, ਮੈਂ ਵੇਖ ਚੁੰਝ ਦੇ ਨਾਲ ਆਪਣਾ ਘਰ ਤਿਆਰ ਕਰਦਾ ਤੇ ਮੀਂਹ ਬਰਸਾਤ ਦੇ ਵਿੱਚ ਮੌਜ ਮਾਣਦਾ। ਹੁਣ ਸਾਧ ਸੰਗਤ ਜੀ ਮੂਰਖ ਨੂੰ ਸਲਾਹ ਦੇਣੀ ਵੀ ਕਈ ਵਾਰ ਮਹਿੰਗੀ ਪੈ ਜਾਂਦੀ ਹੈ। ਕਹਿੰਦੇ ਬਾਂਦਰ ਨੇ ਆਖਿਆ ਬਿਜੜਿਆ ਇਹਨਾਂ ਹੱਥਾਂ ਦੇ ਨਾਲ ਮੈਂ ਆਪਣਾ ਘਰ ਤੇ ਨਹੀਂ ਬਣਾ ਸਕਦਾ ਪਰ ਤੇਰਾ ਘਰ ਤੇ ਮੈਂ ਤੋੜ ਹੀ ਸਕਦਾ। ਕਹਿੰਦੇ ਝਪਟ ਮਾਰੀ ਉਸ ਬਿਜੜੇ ਦਾ ਜਿਹੜਾ ਆਲਣਾ ਸੀ ਖਖੜੀਆਂ ਖਖੜੀਆਂ ਕਰ ਦਿੱਤਾ। ਸਿਆਣੇ ਕਹਿੰਦੇ ਨੇ ਮੂਰਖ ਨੂੰ ਸਲਾਹ ਦੇਣੀ ਵੀ ਕਈ ਵਾਰ ਮਹਿੰਗੀ ਪੈਂਦੀ ਹੈ। ਦੇਵੀ ਚੰਦ ਨੇ ਤੇ ਨੇਕ ਸਲਾਹ ਦਿੱਤੀ। ਭੀਮ ਚੰਦ ਕਹਿਲੂਰੀਆ ਕਹਿਣ ਲੱਗਾ ਦੇਵੀ ਚੰਦਾ ਰਹਿੰਦਾ ਤੂੰ ਮੇਰੇ ਕੋਲ ਹੈ, ਨਿਮਕ ਮੇਰਾ ਖਾਨਾ ਹੈ, ਸਿਫਤਾਂ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਕਰਦੇ। ਦੇਵੀ ਚੰਦ ਨੇ ਆਖਿਆ ਗੁਰੂ ਦਾ ਹੁਕਮ ਹੈ, ਜਿਹਦਾ ਖਾਈਏ ਉਹਦਾ ਹਰਾਮ ਨਹੀਂ ਕਰਨਾ ਚਾਹੀਦਾ, ਇਸ ਵਾਸਤੇ ਮੈਂ ਤੈਨੂੰ ਗਲਤ ਸਲਾਹ ਨਹੀਂ ਦੇ ਸਕਦਾ। ਉਹਨੇ ਆਖਿਆ ਮੈਨੂੰ ਸਲਾਹ ਦੱਸ ਮੈਂ ਚੜ੍ਹਾਈ ਕਿਵੇਂ ਕਰਾਂ। ਜਦੋਂ ਦੇਵੀ ਚੰਦ ਨੇ ਇਹ ਸਲਾਹ ਨਾ ਦਿੱਤੀ ਕਹਿਣ ਲੱਗਾ ਫਿਰ ਮੈਂ ਤੈਨੂੰ ਇਸ ਕਰਮ ਦੀ ਸਜ਼ਾ ਦਿਆਂਗਾ, ਤੂੰ ਨਿਮਕ ਹਰਾਮੀ ਹੈ, ਜਲਾਦਾਂ ਨੂੰ ਸੱਦਿਆ ਕੇ ਜਾਓ, ਦੇਵੀ ਚੰਦ ਨੂੰ ਬੰਨ ਕੇ ਲੈ ਜਾਓ, ਜੰਗਲਾਂ ਦੇ ਵਿੱਚ ਪਹਾੜਾਂ ਵਿੱਚ ਲਿਜਾ ਕੇ ਗਰਮ ਸਲਾਖਾਂ ਕਰਕੇ ਇਹਦੀਆਂ ਅੱਖਾਂ ਵਿੱਚ ਮਾਰ ਕੇ ਜੰਗਲਾਂ ਵਿੱਚ ਛੱਡ ਦਿਓ, ਵੇਖਾਂਗਾ ਇਹਦਾ ਗੁਰੂ ਇਹਦੀ ਰੱਖਿਆ ਕਿਵੇਂ ਕਰਦਾ। ਜਲਾਦਾਂ ਨੇ ਦੇਵੀ ਚੰਦ ਨੂੰ ਬੰਨਿਆ, ਜੰਗਲ ਵੱਲ ਲੈ ਗਏ। ਰਸਤੇ ਵਿੱਚ ਦੇਵੀ ਚੰਦ ਦੀ ਮਾਤਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਉਹਨੇ ਆਪਣੇ ਪੁੱਤਰ ਦਾ ਰਾਹ ਰੋਕਿਆ, ਆਪਣੇ ਪੁੱਤਰ ਦਾ ਤਰਲਾ ਪਾ ਕੇ ਕਹਿਣ ਲੱਗੀ ਪੁੱਤਰਾ ਇਹ ਕਿਹੜੇ ਕਰਮ ਦੀ ਸਜ਼ਾ ਤੈਨੂੰ ਦੇਣ ਲੱਗੇ ਨੇ, ਜਿਵੇਂ ਮਾਂ ਆਪਣੇ ਪੁੱਤਰ ਦੇ ਅੱਗੇ ਤਰਲਾ ਕਰਦੀ ਏ, ਸੋ ਪਿਆਰ ਨਾਲ ਸਰਵਣ ਕਰੋ ਜੀ।
ਕੀ ਹੋ ਗਿਆ ਤੇਰੇ ਨਾਲ ਵੇ, ਮੋੜ ਮੋੜ ਕੇ ਆਉਂਦਾ ਖਿਆਲ ਵੇ, ਮੇਰੇ ਦਿਲ ਨੂੰ ਟੈਣ ਨਾ ਆਉਂਦਾ, ਫੜ ਆਇਆ ਦਿਸ਼ ਪਾਈਆ ਤੈਨੂੰ ਮੇਰਾ ਦਿਲ ਘਬਰਾਉਂਦਾ। ਕੀ ਹੋ ਗਿਆ ਤੇਰੇ ਨਾਲ ਵੇ,
ਕੀ ਹੋ ਗਿਆ ਤੇਰੇ
ਮੇਰਾ ਦਿਲ ਘਬਰਾਉਂਦਾ ਕੀ ਹੋ ਗਿਆ ਤੇਰੇ ਨਾਲ ਵੇ
ਬਣਿਆ ਕਿਉਂ ਹੈ ਜ਼ਾਲਮ ਰਾਜਾ ਪੈਰੀ ਬੇੜੀਆਂ ਪਾਈਆਂ ਪੈਰੀ ਬੇੜੀਆਂ ਪਾਈਆਂ
ਬਣਿਆ ਕਿਉਂ ਹੈ ਜ਼ਾਲਮ ਰਾਜਾ ਪੈਰੀ ਬੇੜੀਆਂ ਪਾਈਆਂ ਪੈਰੀ ਬੇੜੀਆਂ ਪਾਈਆਂ ਸੁਣ ਕੇ ਦਿਲ ਕਰ ਲਾਉਂਦਾ ਫੜਿਆ ਆ ਜਿਸ਼ ਪਾਈਆਂ ਤੈਨੂੰ ਮੇਰਾ ਦਿਲ ਘਬਰਾਉਂਦਾ ਕੀ ਹੋ ਗਿਆ ਤੇਰੇ ਨਾਲ ਵੇ
ਕੀ ਹੋ ਗਿਆ ਤੇਰੇ ਨਾਲ ਵੇ ਮੋੜ ਮੋੜ ਕੇ ਆਉਂਦਾ ਖਿਆਲ ਵੇ ਮੇਰੇ ਦਿਲ ਨੂੰ ਚੈਣ ਨਾ ਆਉਂਦਾ ਤੈਨੂੰ ਮੇਰਾ ਦਿਲ ਘਬਰਾਉਂਦਾ ਕੀ ਹੋ ਗਿਆ ਤੇਰੇ ਨਾਲ ਵੇ
ਨਜ਼ਰ ਕੋਈ ਲੱਗ ਗਈ ਚੰਦਰੀ ਘਰ ਸਾਡੇ ਨੂੰ ਖਾ ਗਈ ਘਰ ਸਾਡੇ ਨੂੰ ਖਾ ਗਈ
ਭੈੜੀ ਨਜ਼ਰ ਕੋਈ ਲੱਗ ਗਈ ਚੰਦਰੀ ਘਰ ਸਾਡੇ ਨੂੰ ਖਾ ਗਈ ਘਰ ਸਾਡੇ ਨੂੰ ਖਾ ਗਈ
ਭੈੜੀ ਨਜ਼ਰ ਕੋਈ ਲੱਗ ਗਈ ਚੰਦਰੀ ਘਰ ਸਾਡੇ ਨੂੰ ਖਾ ਗਈ ਘਰ ਸਾਡੇ ਨੂੰ ਖਾ ਗਈ
ਭੈੜੀ ਨਜ਼ਰ ਕੋਈ ਲੱਗ ਗਈ ਚੰਦਰੀ ਘਰ ਸਾਡੇ ਨੂੰ ਖਾ ਗਈ ਘਰ ਸਾਡੇ ਨੂੰ ਖਾ ਗਈ
ਰੱਬ ਨੇ ਕੀ ਵਰਤਾਇਆ ਪਾਣਾ ਘੜੀ ਦੁੱਖਾਂ ਦੀ ਛਾ ਗਈ ਘੜੀ ਦੁੱਖਾਂ ਦੀ ਛਾ ਗਈ
ਰੱਬ ਨੇ ਕੀ ਵਰਤਾਇਆ ਪਾਣਾ ਘੜੀ ਦੁੱਖਾਂ ਦੀ ਛਾ ਗਈ ਘੜੀ ਦੁੱਖਾਂ ਦੀ ਛਾ ਗਈ
ਨਾ ਹੋਵੇ ਮੇਥੋਂ ਸਹਾਰ ਵੇ ਅੱਜ ਗਈ ਪੁੱਤਰਾ ਮੈਂ ਹਾਰ ਵੇ ਕਿਉਂ ਵਕਤ ਕੈਰ ਕਮਾਉਂਦਾ ਫੜ ਆਇਆ ਜਿਸ਼ ਪਾਈਆਂ ਤੈਨੂੰ ਮੇਰਾ ਦਿਲ ਘਬਰਾਉਂਦਾ ਕੀ ਹੋ ਗਿਆ ਤੇਰੇ ਨਾਲ ਵੇ
ਤੈਨੂੰ ਮੇਰਾ ਦਿਲ
ਕਹਿੰਦੇ ਜਦੋਂ ਦੇਵੀ ਚੰਦ ਦੀ ਮਾਤਾ ਨੂੰ ਪਤਾ ਲੱਗਾ ਕਿ ਅੱਜ ਮੇਰੇ ਪੁੱਤਰ ਨੂੰ ਬੰਨ ਕੇ ਜਲਾਦ ਲੈ ਕੇ ਜਾ ਰਹੇ ਨੇ, ਜੰਗਲਾਂ ਵਿਚ ਲਿਜਾ ਕਰਕੇ ਇਹਦੀਆਂ ਅੱਖਾਂ ਵਿਚ ਗਰਮ ਸਲਾਖਾਂ ਕਰਕੇ ਛੱਡ ਦੇਣਗੇ, ਮੇਰਾ ਪੁੱਤਰ ਪਹਾੜਾਂ ਦੇ ਵਿਚ ਜੰਗਲਾਂ ਦੇ ਵਿਚ ਟੱਕਰਾਂ ਮਾਰ ਮਾਰ ਕੇ ਖਤਮ ਹੋ ਜਾਏਗਾ। ਕਹਿੰਦੇ ਆਪਣੇ ਪੁੱਤਰ ਦਾ ਰਾਹ ਰੋਕਿਆ, ਜਾ ਕੇ ਕਹਿਣ ਲੱਗੀ, ਪੁੱਤਰਾ ਇਹ ਕਿਹੜੇ ਕਰਮ ਦੀ ਸਜ਼ਾ ਤੈਨੂੰ ਭੀਮ ਚੰਦ ਕਹਿਲੂਰੀਆ ਦੇ ਰਿਹਾ? ਦੇਵੀ ਚੰਦ ਨੇ ਜਦੋਂ ਸਾਰੀ ਵਾਰਤਾ ਦੱਸੀ ਮਾਂ, ਉਹ ਕਹਿੰਦਾ ਗੁਰੂ ਕਲਗੀਧਰ ਪਾਤਸ਼ਾਹ ਦੇ ਹੱਲਾ ਕਰਨੇ ਮੈਂ ਕਿਹੜੇ ਤਰੀਕੇ ਨਾਲ ਜਿੱਤਾਂ, ਮੈਂ ਉਹਨੂੰ ਬਿਲਕੁਲ ਸੱਚ ਸਲਾਹ ਦੇ ਰਿਹਾ ਪਰ ਉਹਨੂੰ ਸੱਚ ਜਿਹੜਾ ਚੰਗਾ ਨਹੀਂ ਲੱਗਦਾ, ਇਸ ਵਾਸਤੇ ਮਾਤਾ ਉਹ ਮੈਨੂੰ ਆ ਸਜ਼ਾ ਦੇ ਰਿਹਾ। ਮਾਂ ਨੇ ਸਮਝਾਇਆ, ਪੁੱਤਰਾ ਤੂੰ ਕਹਿ ਦੇ ਕਿ ਇਸ ਤਰੀਕੇ ਨਾਲ ਚੜ੍ਹਾਈ ਕਰ, ਤੂੰ ਜਿੱਤ ਜਾਏਗਾ ਜਿੱਤੇ ਜਾਂ ਨਾ ਜਿੱਤੇ। ਭੀਮ ਚੰਦ ਕਹਿਲੂਰੀਆ ਕਹਿਣ ਲੱਗਾ, ਮਾਂ ਮੇਰੇ ਗੁਰੂ ਦਾ ਹੁਕਮ ਹੈ, ਜਿਹਦਾ ਖਾਈਏ ਉਹਦਾ ਹਰਾਮ ਨਹੀਂ ਕਰੀਦਾ, ਮੈਂ ਭੀਮ ਚੰਦ ਕਹਿਲੂਰੀਏ ਦਾ ਖਾਧਾ ਹੈ, ਇਸ ਵਾਸਤੇ ਇਹਨੂੰ ਮੈਂ ਗਲਤ ਰਾਇ ਨਹੀਂ ਦੇ ਸਕਦਾ। ਕਹਿੰਦੇ ਹਨ ਜਦੋਂ ਭੀਮ ਚੰਦ ਕਹਿਲੂਰੀਏ ਦਾ ਕਹਿਣਾ ਨਾ ਮੰਨਿਆ, ਭਾਵ ਸੱਚੀ ਸਲਾਹ ਤੋਂ ਆਪਣੀ ਤੋਂ ਨਾ ਹਟਿਆ, ਜਲਾਦਾਂ ਨੇ ਫੜ ਕੇ ਦੇਵੀ ਚੰਦ ਨੂੰ ਲੈ ਗਏ, ਕਹਿੰਦੇ ਗਰਮ ਸਲਾਖਾਂ ਕਰ ਲਈਆਂ। ਕਹਿਣ ਲੱਗੇ ਦੇਵੀ ਚੰਦਾ, ਅਜੇ ਵੀ ਜੇ ਆਪਣੀ ਚੰਗੀ ਚਾਹੁੰਦਾ ਤੂੰ ਕਹਿ ਦੇ ਭੀਮ ਚੰਦ ਕਹਿਲੂਰੀਏ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਿੱਤ ਜਾਏਗਾ, ਜਿੱਤੇ ਨਾ ਜਿੱਤੇ ਉਹਦੀ ਕਿਸਮਤ ਹੈ, ਤੂੰ ਕਾਹਨੂੰ ਆਪਣੀ ਜਾਨ ਗਵਾਉਂਦਾ। ਕਹਿੰਦੇ ਦੇਵੀ ਚੰਦ ਕਹਿਣ ਲੱਗਾ, ਨਹੀਂ ਮੇਰੇ ਗੁਰੂ ਦਾ ਹੁਕਮ ਹੈ, ਗੁਰੂ ਦਾ ਹੁਕਮ ਮੰਨਣਾ ਹੈ। ਫਿਰ ਕਹਿਣ ਲੱਗੇ, ਫਿਰ ਮਰਨ ਵਾਸਤੇ ਤਿਆਰ ਹੋ ਜਾ। ਜਦੋਂ ਦੇਵੀ ਚੰਦ ਦੀਆਂ ਅੱਖਾਂ ਦੇ ਵਿਚ ਗਰਮ ਲਾਲ ਸਲਾਖਾਂ ਕਰਕੇ ਜਦੋਂ ਮਾਰਨ ਲੱਗੇ, ਦੇਵੀ ਚੰਦ ਨੇ ਉਸੇ ਵੇਲੇ ਅੱਖਾਂ ਘੁੱਟ ਲਈਆਂ, ਉਹਦੀਆਂ ਅੱਖਾਂ ਦੇ ਵਿਚ ਸਲਾਖਾਂ ਮਾਰੀਆਂ। ਦੇਵੀ ਚੰਦ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ। ਇਤਿਹਾਸਕਾਰ ਲਿਖਦੇ ਨੇ, ਇਸ ਦੇਵੀ ਚੰਦ ਦੀਆਂ ਅੱਖਾਂ ਵਿਚ ਸਲਾਖਾਂ ਮਾਰ ਕੇ ਇਹਨੂੰ ਜੰਗਲਾਂ ਵਿਚ ਛੱਡ ਕੇ ਆ ਗਏ। ਇਧਰ ਦੇਵੀ ਚੰਦ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਦਾ ਹੋਇਆ ਚੱਲਦਾ ਚੱਲਦਾ ਜਦੋਂ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ, ਆਣ ਕੇ ਵੇਖਿਆ ਧੰਨ ਗੁਰੂ ਕਲਗੀਧਰ ਪਾਤਸ਼ਾਹ ਤਖਤਾਂ ਤੇ ਬਿਰਾਜਮਾਨ, ਪੈਰਾਂ ਤੇ ਪੱਟੀਆਂ ਬੰਨੀਆਂ ਹੋਈਆਂ, ਆਸਣ ਖੂਨ ਦੇ ਨਾਲ ਲੱਥ ਪਾਤ ਹੋਇਆ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਪਹੁੰਚਿਆ, ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਦੇਵੀ ਚੰਦਾ ਅੱਖਾਂ ਖੋਲ। ਦੇਵੀ ਚੰਦ ਕਹਿਣ ਲੱਗਾ, ਸਤਿਗੁਰੂ ਜੀ ਅੱਖਾਂ ਕਿਵੇਂ ਖੋਲਾਂ, ਜਲਾਦਾਂ ਨੇ ਮੇਰੀਆਂ ਅੱਖਾਂ ਵਿਚ ਗਰਮ ਸਲਾਖਾਂ ਮਾਰੀਆਂ ਹੋਈਆਂ ਨੇ, ਜਦੋਂ ਮੈਂ ਅੱਖਾਂ ਖੋਲੀਆਂ ਅੱਖਾਂ ਦੇ ਵਿਚੋਂ ਖੂਨ ਦੇ ਫੁਹਾਰੇ ਚੱਲਣਗੇ, ਮੇਰੇ ਕੋਲੋਂ ਇਹ ਪੀੜਾ ਇਹ ਦਰਦ ਨਹੀਂ ਝੱਲੀ ਜਾਣੀ। ਸਤਿਗੁਰੂ ਕਹਿਣ ਲੱਗੇ, ਨਹੀਂ ਦੇਵੀ ਚੰਦਾ ਇੱਕ ਵਾਰ ਅੱਖਾਂ ਤੇ ਖੋਲ। ਜਦੋਂ ਦੇਵੀ ਚੰਦ ਨੇ ਗੁਰੂ ਦਾ ਬਚਨ ਮੰਨ ਕੇ ਅੱਖਾਂ ਖੋਲੀਆਂ ਤੇ ਸਤਿਗੁਰੂ ਮਹਾਰਾਜ ਜੀ ਦਾ ਜਦੋਂ ਤਖ਼ਤ ਵੇਖਿਆ, ਪੈਰਾਂ ਤੇ ਬੱਜੀਆਂ ਹੋਈਆਂ ਪੱਟੀਆਂ ਵੇਖੀਆਂ, ਵੇਖ ਕੇ ਹੈਰਾਨ ਹੋ ਗਿਆ। ਦੇਵੀ ਚੰਦ ਜਿਵੇਂ ਸਤਿਗੁਰਾਂ ਨੂੰ ਕਹਿੰਦਾ, ਸੋ ਆ ਇੱਕ ਕਵਿਤਾ ਕਹਿ ਕੇ ਦਾਸ ਖਿਮਨ ਦੇ ਜਾਚਕ ਹੋਣਗੇ, ਸੋ ਪਿਆਰ ਨਾਲ ਸਰਵਣ ਕਰੋ ਜੀ।
ਉਹ ਦੇਵੀ ਚੰਦ ਨੇ ਅੱਖੀਆਂ ਖੋਲ ਸਾਹਮਣੇ ਤੱਕਿਆ ਜਾ ਦੇਵੀ ਚੰਦ ਨੇ ਅੱਖੀਆਂ ਖੋਲ ਸਾਹਮਣੇ ਤੱਕਿਆ ਜਾ
ਬਚਾਇਆ
ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਜਦੋਂ ਬੱਝੀਆਂ ਹੋਈਆਂ ਪੱਟੀਆਂ ਵੇਖੀਆਂ, ਦੇਵੀ ਚੰਦ ਹੈਰਾਨ ਹੋ ਗਿਆ। ਜਦੋਂ ਸਤਿਗੁਰਾਂ ਨੂੰ ਪੁੱਛਿਆ, ਸਤਿਗੁਰੂ ਜੀ ਇਹਦਾ ਕੀ ਕਾਰਨ ਹੈ? ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਦੇਵੀ ਚੰਦਾ, ਜਦੋਂ ਤੇਰੀਆਂ ਅੱਖਾਂ ਵਿੱਚ ਸਲਾਖਾਂ ਲੱਗੇ ਸੀ ਮਾਰਨ, ਤੇਰਾ ਧਿਆਨ ਕਿੱਥੇ ਸੀ? ਕਹਿਣ ਲੱਗਾ, ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ। ਸਤਿਗੁਰ ਕਹਿਣ ਲੱਗੇ, ਜਿਹੜੀਆਂ ਸਲਾਖਾਂ ਤੇਰੇ ਅੱਖਾਂ ਵਿੱਚ ਵੱਜਣੀਆਂ ਸੀ ਉਹ ਸਾਡੇ ਚਰਨਾਂ ਵਿੱਚ ਆਣ ਕੇ ਵੱਜੀਆਂ। ਦੇਵੀ ਚੰਦ ਦੀਆਂ ਅੱਖਾਂ ਬਿਲਕੁਲ ਨੌ ਬਰ ਨੌ ਰਹਿ ਗਈਆਂ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇਹ ਚੋਜ ਵੇਖ ਕੇ ਦੇਵੀ ਚੰਦ ਹੈਰਾਨ ਹੋ ਗਿਆ, ਸਤਿਗੁਰਾਂ ਦੇ ਚਰਨਾਂ ਵਿੱਚ ਢਹਿ ਪਿਆ। ਸਤਿਗੁਰੂ ਜੀ ਕਹਿਣ ਲੱਗੇ, ਦੇਵੀ ਚੰਦਾ, ਇਹ ਗੁਰੂ ਨਾਨਕ ਦਾ ਘਰ ਹੈ, ਜਿਹੜਾ ਵੀ ਗੁਰੂ ਨਾਨਕ ਦੇ ਘਰ ਦੇ ਨਾਲ ਅੰਦਰੋਂ ਜੁੜਦਾ ਉਹਨਾਂ ਦੀ ਰੱਖਿਆ ਪਰਮੇਸ਼ਰ ਵਾਹਿਗੁਰੂ ਆਪ ਕਰਦਾ ਹੈ, ਤੇਰੀ ਰੱਖਿਆ ਕਰਨ ਵਾਸਤੇ ਇਹ ਸਾਰਾ ਚੋਜ ਵਰਤਾਇਆ। ਸਤਿਗੁਰੂ ਮਹਾਰਾਜ ਜੀ ਨੇ ਆਪਣੇ ਪਿਆਰੇ ਦੇਵੀ ਚੰਦ ਨੂੰ ਆਪਣੇ ਗਲ ਦੇ ਨਾਲ ਲਾ ਕੇ ਉਹਨੂੰ ਸਤਿਕਾਰ ਦਿੱਤਾ, ਕਿਉਂਕਿ ਉਹਨੇ ਗੁਰੂ ਕੇ ਬਚਨਾਂ ਦੀ ਕਮਾਈ ਕੀਤੀ। ਗੁਰੂ ਕੇ ਬਚਨਾਂ ਦੀ ਕਮਾਈ ਕਰਨ ਵਾਲੇ ਸਦਾ ਸਤਿਕਾਰੇ ਜਾਂਦੇ ਨੇ। ਗੁਰੂ ਘਰ ਦੀਆਂ ਵਡਿਆਈਆਂ ਕਹਿਣੀ ਤੇ ਕਥਨੀ ਤੋਂ ਬਾਹਰ ਨੇ, ਸਾਡੇ ਵਰਗੇ ਨਚੀਜ ਕੀ ਵਡਿਆਈ ਕਰ ਸਕਦੇ ਨੇ? ਜਿੰਨੀ ਕੁ ਮਤਬੁੱਧ ਪਰਮੇਸ਼ਰ ਨੇ ਦਿੱਤੀ ਹੈ ਉਸ ਦੇ ਮੁਤਾਬਕ ਇਹ ਗੁਰੂ ਕਾ ਜਸ ਗੁਰੂ ਦੀ ਵਡਿਆਈ ਦਾ ਗਿਆਨ ਕਰਦੇ ਹਾਂ। ਉਮੀਦ ਹੈ ਇਸ ਸੇਵਾ ਨੂੰ ਸਰਬੱਤ ਸਾਧ ਸੰਗਤ ਪ੍ਰਵਾਨ ਕਰੇਗੀ, ਭੁੱਲਾਂ ਚੁੱਕਾਂ ਦੀਆਂ ਖਿਮਾ ਬਖਸ਼ਣੀਆਂ ਜੀ। ਹੁਣ ਸਹਿਜ ਪਾਠ ਬਾਣੀ ਦੇ ਜਾਪ ਹੋਣਗੇ, ਆਓ ਗੁਰੂ ਕੀ ਬਾਣੀ ਦੇ ਜਾਪ ਸਰਵਣ ਕਰੀਏ। ਦਾਸਾਂ ਨੂੰ ਪਿਆਰ ਦੇ ਨਾਲ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।